रतन पदार्थ बहु सागर भरिया राम बाणी गुरबाणी लागे तिन हथ चढ़िया राम। सतगुरु की बाणी सत स्वरूप है, गुरबाणी बनी है। सतगुरु की बाणी सत स्वरूप है, गुरबाणी बनी है। बाणी गुरबाणी लागे तिन हथ चढ़िया राम। बसंत राग दो मिनट का शब्द गुरबाणी की महिमा।
हमारी प्यारी अमृत धारी, हमारी प्यारी अमृत, हमारी प्यारी अमृत धारी, हमारी प्यारी
ਗੁਰਬਾਣੀ ਦੀ ਅੱਧੀ ਪੰਗਤੀ ਝੋਲੀ ਅੱਡੀ ਹੋਈ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਇਹ ਮਹਿਮ ਹੈ ਤੇ ਗੁਰੂ ਨਿਮਖ ਨਾ ਮਨ ਤੇ ਟਾਰੀ ਦੇ ਇਹ ਬੇਨਤੀ ਕੀਤੀ ਹੈ ਕਿ ਇਹ ਜਿਹੜੀ ਅੱਡੀ ਪਿਆਰੀ ਅੰਮ੍ਰਿਤ ਧਾਰੀ ਮੈਨੂੰ ਇੱਕ ਨਿਮਖ ਵੀ ਵਿਸਰੇ ਨਾ। ਹੁਣ ਇਸ ਤਰ੍ਹਾਂ ਪੜਿਓ, ਪਹਿਲਾਂ ਮਹਿਮਾ ਨਾਲ ਜੋਦੜੀ, ਨਾਲ ਮਹਿਮਾ ਨਾਲ ਜੋਦੜੀ। ਹਮਾਰੀ ਪਿਆਰੀ दर्शन परसन, दर्शन परसन, दर्शन परसन, सारे सन हरे सन। जेड़ा दे दर्शन कर ले, इनू परस ले, इदे नाल प्यार कर ले, उनू की मिलता है? दर्शन परसन सारे सन पर सन सारे सन हारे ਰੰਗੀ ਕਰਤਾਰੀ ਰੇ ਉਹ ਰੰਗਿਆ ਜਾਂਦਾ
ਰੰਗ ਰੰਗੀ ਕਰਤਾਰੀ ਰੇ
ਖਿਨ ਖਮ ਗੋਰ ਗਮ ਰਮ ਗੋਰ ਗਮ ਹਰ ਦਮ ਹਰ ਕੰਠ ਨਾਨਕ ਔਰ ਧਾਰੀ ਰੇ ਕੰਠ ਨਾਨਕ ਔਰ ਧਾਰੀ
ਪਰ
ਪਖ ਗੁਰੂ ਨਿਸਤਾਰੇ, ਪਰ ਪਖ ਗੁਰੂ ਨਿਸਤਾਰੇ,
ਗੁਰੂ ਨਿਸਤਾਰੇ,
ਪਖ
ਗੁਰੂ ਨਿਸਤਾਰੇ,
ਵਿੱਚ ਬਾਣੀ ਅੰਮ੍ਰਿਤ ਸਾਰੇ, ਸਾਹਿਬ ਜੀ ਦੇ ਪਿਆਰ ਸਤਿਕਾਰ ਵਿੱਚ ਸਾਰੇ ਮਾਈ ਭਾਈ ਗੱਜ ਕੇ ਆਖੋ ਸਤਨਾਮ
ਵਾਹਿਗੁਰੂ।
ਸਤੰਬਰ ਦੇ ਮਹੀਨੇ ਚ 400 ਸਾਲਾ ਪ੍ਰਕਾਸ਼ ਦਿਹਾੜੇ ਦੀ ਸ਼ਤਾਬਦੀ ਆ ਰਹੀ ਹੈ। ਅਰਦਾਸਾਂ ਕਰੋ ਬਾਣੀ ਦੇ ਰੰਗ ਵਿੱਚ ਰੰਗੇ ਜਾਈਏ। ਜੇ ਕੋਈ ਦੁੱਖ ਆ ਗਿਆ ਤੇ ਤਾਂ ਵੀ ਬਾਣੀ ਦਾ ਨੇਮ ਵਧਾ ਕੇ ਅਰਦਾਸ ਹੋਵੇ। ਕੋਈ ਸੁੱਖ ਆ ਗਿਆ ਤੇ ਤਾਂ ਵੀ ਬਾਣੀ ਦਾ ਨੇਮ ਵਧਾ ਕੇ ਸ਼ੁਕਰਾਨੇ ਦੀ ਅਰਦਾਸ ਹੋਵੇ। ਐਸਾ ਬਾਣੀ ਨਾਲ ਰੰਗ ਲੱਗ ਜਾਣ। ਬੜੀ ਬਰੀਕ ਬਾਤ ਹੈ। ਆ ਕੀਰਤਨ ਕਰ ਰਹੇ ਹਨ, ਘੰਟਾ ਡੇਢ ਕੀਰਤਨ ਹੋਵੇ, ਸੰਗਤ ਨਾਲ ਬੋਲੇ, ਪੂਰਾ ਮਾਹੌਲ ਬੱਝ ਜਾਏ ਤੇ ਜਦੋਂ ਰਾਗੀ ਉੱਠਦਾ ਨਾ ਤੇ ਅੰਦਰ ਛਾਲਾਂ ਵੱਜਦੀਆਂ, ਛਾਲਾਂ ਸ਼ਾਇਦ ਮੇਰੇ ਕਰਕੇ ਜੁੜੇ ਸਾਰੇ ਹੈ ਜੀ। ਤੇ ਜਿਹਨੂੰ ਕਿਤੇ ਘੁੰਡੀ ਖੁੱਲ ਜੇ, ਸਮਝ ਲੱਗ ਜੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਦਾਸ ਦਾ ਇਹੋ ਜਿਹੇ ਕੀਰਤਨੀਆਂ ਨਾਲ ਸੰਗ ਏ ਜਿਹੜੇ ਇੱਕ ਪਾਠ ਸੁਖਮਨੀ ਸਾਹਿਬ ਦਾ ਜਾ ਕੇ ਸ਼ੁਕਰਾਨੇ ਚ ਕਰਦੇ ਨੇ, ਸ਼ੁਕਰ ਏ ਸਤਿਗੁਰੂ ਸੇਵਾ ਲੈ ਲਈ। ਗੱਜ ਕੇ ਆਖੋ ਸਤਨਾਮ। ਦੋਵੇਂ ਨਕਸ਼ੇ ਸਾਹਮਣੇ ਰੱਖ ਲਓ, ਇੱਕ ਇੱਕ ਮਾਈ ਡੋਲਣ ਵਾਲਾ ਤੇ ਇੱਕ ਇੱਕ ਮਾਈ ਸੰਭਾਲਣ ਵਾਲਾ। ਅੰਦਰ ਹੋਮੇ ਟੱਪਲਾ ਮਾਰ ਜੇ, ਮੇਰੇ ਕਰਕੇ ਇੰਨੇ ਜੁੜ ਗਏ ਤੇ ਕਮਾਈ ਡੁੱਲ ਗਈ, ਸ਼ੁਕਰਾਨੇ ਚ ਜਦੋਂ ਕੋਈ ਹਾਜ਼ਰੀ ਲਾਉਂਦਾ ਕਿ ਬਾਣੀ ਦਾ ਨੇਮ ਵਧਾ ਕੇ ਤੇ ਸਮਝ ਲਓ ਫਿਕਸ ਡਿਪੋਜ਼ਿਟ ਵਿੱਚ ਤੁਹਾਡਾ ਖਾਤਾ ਜਮ੍ਹਾਂ ਹੋ ਗਿਆ। ਹੱਕ ਸਤਨਾਮ। ਐਫਡੀਆਂ ਹੋ ਗਈਆਂ, ਐਫਡੀਆਂ ਕਹਿੰਦੇ ਜਿਹਦੀਆਂ ਐਫਡੀਆਂ ਇੰਨੀਆਂ ਵੱਧ ਜਾਣ। ਆਸਾ ਜੀ ਆਵਾਜ਼ ਪੜ੍ਹਦੇ ਹੋ, ਤਿੰਨ ਪਿੱਛੇ ਹੋਰ ਖਾਏ ਕਨੇਰੀ। ਆਖੋ ਸਤਨਾਮ। ਜਨ ਨਾਨਕ ਹਰ ਪੁੰਨ ਬੀਜਿਆ ਫਿਰ ਕੋਟ ਨਾ ਆਵੇ ਹਰ ਪੁੰਨ ਕੇਰੀ। ਭਾਂਡਾ ਇੰਨਾ ਕੁ ਭਰ ਗਿਆ, ਇੰਨਾ ਕੁ ਭਰ ਗਿਆ ਕਿ ਹੁਣ ਐਫਡੀਆਂ ਇੰਨੀਆਂ ਕੁ ਹੋ ਗਈਆਂ ਕਿ ਉਹਦੇ ਸਦਕੇ ਹੋਰ ਕਈ ਖਾ ਰਹੇ ਨੇ। ਗੱਜ ਕੇ ਆਖੋ ਸਤਨਾਮ। ਇਹ ਅਰਦਾਸ ਕਰੋ ਕਿ ਹਰ ਕੰਮ ਚ, ਕਿਉਂ ਤਿੰਨ ਚੀਜ਼ਾਂ ਹੁੰਦੀਆਂ ਤੁਹਾਡੀ ਜ਼ਿੰਦਗੀ ਚ, ਤਿੰਨ ਸਮੇਂ ਲੰਘਦੇ ਚੱਲਦੇ ਆ। ਜਾਂ ਤੁਹਾਡੀ ਜ਼ਿੰਦਗੀ ਚ ਦੁੱਖ ਦਾ ਸਮਾਂ ਹੁੰਦਾ ਜੀ, ਜਾਂ ਸੁੱਖ ਦਾ, ਤੇ ਜਾਂ ਆਮ ਸਮਾਂ, ਨਾ ਦੁੱਖ ਹੈ ਨਾ ਸੁੱਖ ਹੈ। ਇਹ ਤਿੰਨ ਸਮੇਂ ਰਹਿੰਦੇ ਤੁਹਾਡੇ ਤੇ, ਜਾਂ ਦੁੱਖ ਚੱਲ ਰਿਹਾ ਹੋਵੇਗਾ, ਜਾਂ ਸੁੱਖ ਚੱਲ ਰਿਹਾ ਹੋਵੇਗਾ, ਤੇ ਜਾਂ ਆਮ ਸਮਾਂ ਚੱਲ ਰਿਹਾ ਹੋਵੇਗਾ। ਤੇ ਮਹਾਂਪੁਰਸ਼ਾਂ ਦਾ ਬਚਨ ਹੈ, ਤੇਰਾ ਬਾਣੀ ਨਾਲ ਇੰਨਾ ਪਿਆਰ ਹੋਵੇ, ਦੁੱਖ ਵੇਲੇ ਨੇਮ ਵਧਾ ਕੇ ਅਰਦਾਸ, ਸੁੱਖ ਵੇਲੇ ਨੇਮ ਵਧਾ ਕੇ ਸ਼ੁਕਰਾਨਾ, ਤੇ ਹਰ ਵੇਲੇ ਸਿਮਰਨ। ਗਾਇਆ ਕੋ ਸਤਨਾਮ। ਅੰਮ੍ਰਿਤਸਰ ਵਿੱਚ ਨਾ ਰਣਜੀਤ ਐਵਨਿਊ ਚ ਸਕੂਲ ਏ, ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਪਬਲਿਕ ਸਕੂਲ, 2,500 ਬੱਚਾ ਪੜ੍ਹਦਾ, 26,000 ਗਜ ਜਗ੍ਹਾ ਚ। ਜਦੋਂ ਗੌਰਮੈਂਟ ਨਾਲ ਉਹਦੀ ਜਗ੍ਹਾ ਦੀ ਗੱਲ ਚੱਲ ਰਹੀ ਸੀ ਨਾ ਜੀ, ਅੱਧਾ ਕੁ ਕੰਮ ਨਿਬੜ ਗਿਆ, ਫਾਈਲਾਂ ਹੁੰਦੀਆਂ ਦਫ਼ਤਰਾਂ ਜਾਂਦੀਆਂ। ਬਾਬਾ ਕੁੰਦਨ ਸਿੰਘ ਜੀ ਨੇ ਮੈਨੂੰ ਨਾਨਕਸਰ ਬੁਲਾਇਆ ਤੇ ਕਹਿੰਦੇ, ਜਿਹੜਾ ਅੰਮ੍ਰਿਤਸਰ ਸਕੂਲ ਦੀ ਜਗ੍ਹਾ ਦੀ ਗੱਲ ਚੱਲ ਰਹੀ ਏ, ਫਲਾਣੇ ਮਹਿਕਮੇ ਚ ਫਾਈਲ ਹੈਗੀ ਏ, ਤੂੰ ਜਾ ਕੇ ਅਫਸਰ ਨੂੰ ਮਿਲ ਤੇ ਫਾਈਲ ਅੱਗੇ ਤੋਰ। ਮੈਂ ਹੱਥ ਜੋੜਦੇ ਮੈਂ ਕਿਹਾ, ਬਾਬਾ ਜੀ ਮੈਂ ਤੇ ਨੌ ਹੀ ਪੜ੍ਹਿਆ ਸਾਰੀਆਂ। ਆਖੋ ਸਤਨਾਮ। ਜੇ ਉਹਨੇ ਅੰਗਰੇਜ਼ੀ ਮਾਰਤੀ ਮੈਂ ਕੀ ਕਹਾਂਗਾ ਉਹਨੂੰ, ਉਹਨੇ ਇਹੋ ਜਿਹੀ ਗੱਲ ਕਰਦੀ ਤੇ ਅਫਸਰਾਂ ਨਾਲ ਗੱਲ, ਤੁਹਾਨੂੰ ਪਤਾ ਫਿਰ ਹੋਰ ਤਰ੍ਹਾਂ ਦੀ ਚਾਹੀਦੀ ਚੁਸਤੀ ਫੁਰਤੀ। ਮੈਨੂੰ ਕਹਿੰਦੇ ਫਲਾਣੀ ਜਗ੍ਹਾ ਫਾਈਲ ਰੁਕੀ ਹੋਈ ਏ, ਤੂੰ ਅਫਸਰ ਨੂੰ ਮਿਲ ਤੇ ਫਾਈਲ ਤੋਰ ਉੱਥੋਂ। ਮੈਂ ਕਿਹਾ, ਬਾਬਾ ਜੀ ਮੈਂ ਪੜ੍ਹਿਆ ਲਿਖਿਆ ਨਹੀਂ, ਬਾਬਾ ਕੁੰਦਨ ਸਿੰਘ ਜੀ। ਮੈਂ ਕਿਹਾ, ਬਾਬਾ ਜੀ ਮੈਂ ਪੜ੍ਹਿਆ ਲਿਖਿਆ ਨਹੀਂ ਬਹੁਤਾ, ਤੁਸੀਂ ਇਹ ਡਿਊਟੀ ਕਿਸੇ ਪੜ੍ਹੇ ਲਿਖੇ ਦੀ ਲਾਓ, ਧਿਆਨ ਦੇਣਾ। ਉਹਨਾਂ ਨੇ ਉਸ ਵੇਲੇ ਇੱਕ ਜਵਾਬ ਦਿੱਤਾ ਜਿਹੜਾ ਮੈਨੂੰ ਕੁਝ ਦੇ ਕੇ ਗਿਆ। ਮੈਂ ਕਿਹਾ ਜੀ ਕਿਸੇ ਪੜ੍ਹੇ ਲਿਖੇ ਦੀ ਡਿਊਟੀ ਲਾਓ। ਆ ਮੇਰਾ ਤਬਲੇ ਵਾਲਾ ਨਾ ਕਈ ਵਾਰੀ ਨਾਰਾਜ਼ ਹੋ ਜਾਂਦਾ, ਕਹਿੰਦਾ ਤੁਸੀਂ ਕਹਿ ਕਿਉਂ ਦਿੰਦੇ ਹੋ, ਮੈਂ 9 ਪੜਿਆ ਤੁਸੀਂ ਪੜ੍ਹਦਾ ਰਹਿਣ ਦਿਓ। ਸਤਨਾਮ। ਮੈਂ ਕਿਹਾ ਮੇਰੀ ਸੰਗਤ ਜਿਹੜੀ ਹੈ ਨਾ, ਮਾਪਿਓ ਸੰਗਤ ਕੋਲੋਂ ਪੜਦਾ ਨਹੀਂ ਚਾਹੀਦਾ। ਜੇ ਡਾਕਟਰ ਕੋਲੋਂ ਹੀ ਲੁਕਾ ਲਿਆ ਤੇ ਫਿਰ ਇਲਾਜ ਕਿਵੇਂ ਹੋਏਗਾ? ਕਿਉਂ ਜੀ? ਸੰਗਤ ਰੱਬ ਏ, ਮਾਂ ਪਿਓ ਏ, ਹਰੀ ਦਾ ਰੂਪ ਏ। ਮਹਾਂਪੁਰਸ਼ ਦੱਸਦੇ ਸੀ ਕਿ ਸੰਤ ਮਹਾਤਮਾ ਕੋਲ, ਸੰਗਤ ਕੋਲ ਤੇ ਡਾਕਟਰ ਕੋਲੋਂ ਕਦੀ ਕੁਝ ਛੁਪਾਉਣਾ ਨਹੀਂ ਚਾਹੀਦਾ। ਜੇ ਛੁਪਾ ਲਓ ਤੇ ਫਿਰ ਕਾਰਜ ਸਦਾ ਨਹੀਂ ਪੈਂਦਾ। ਇਹ ਤੁਸੀਂ ਵੀ ਧਿਆਨ ਰੱਖੋ। ਜਲੰਧਰ ਦੇ ਕੋਲ ਗੁਰਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਜਿੱਥੇ ਗੁਰੂ ਅਰਜਨ ਦੇਵ ਜੀ ਦੀ ਹੱਥ ਦੀ ਮਾਲਾ ਬਿਲਗਾ ਪਿੰਡ, ਹੋਰ ਵੀ ਸਮਾਨ ਅਜੇ ਵੀ ਮੌਜੂਦ ਹੈ। ਉਸ ਮਾਲਾ ਨੂੰ ਉੱਥੋਂ ਦੇ ਗੁਰਦੁਆਰੇ ਦੇ ਇੱਕ ਸਰੀਰ ਨੇ ਚੋਰੀ ਕਰ ਲਿਆ। ਮਹਾਰਾਜ ਦੀ ਇਤਿਹਾਸਕ ਮਾਲਾ ਜਿਹੜੀ ਮਹਾਰਾਜ ਹੱਥ 'ਚ ਰੱਖਦੇ ਸੀ, ਏਡਾ ਪ੍ਰਬੰਧ ਨਹੀਂ ਸੀ ਸੇਫਟੀ ਦਾ। ਉਹ ਮਾਲਾ ਜਦੋਂ ਉਹਨੇ ਚੋਰੀ ਕੀਤੀ ਕਿ ਕਿਹੜਾ ਗੁਰੂ ਅਰਜਨ ਦੇਵ ਵੇਖਦੇ ਪਏ ਹੈ, ਤੇ ਕੀਤੀ 3-4 ਵਜੇ ਰਾਤੀ। ਜਦੋਂ ਮਾਲਾ ਲੈ ਕੇ ਤੁਰਿਆ ਨਾ, ਤੇ ਗੁਰੂ ਪਿਆਰਿਓ ਜਿਹਨੂੰ ਕਹਿੰਦੇ ਨਾ ਅੰਨਾ ਹੋ ਗਿਆ, ਅੰਨਾ ਕਿ ਅੱਗੇ ਨਜ਼ਰ ਹੀ ਕੁਝ ਨਾ ਆਵੇ। ਮਗਰ ਨੂੰ ਮੁੜਿਆ, ਨਜ਼ਰ ਆਉਣਾ ਸ਼ੁਰੂ ਹੋ ਗਿਆ। ਕਹਿੰਦਾ ਮੇਰੇ ਮਨ ਦਾ ਚੱਕ ਹੈ, ਉਂਝੀ ਹੈ। ਮਾਲਾ ਲੈ ਕੇ ਫਿਰ ਪਰੇ ਨੂੰ ਤੁਰਦਾ, ਜੇ ਗੁਰਦੁਆਰੇ ਤੋਂ ਦੂਰ ਵੱਲ ਨੂੰ, ਤੇ ਫਿਰ ਨਜ਼ਰ ਆਉਣਾ ਬੰਦ ਹੋ ਜਾਂਦਾ। ਮਗਰ ਨੂੰ ਤੁਰਦਾ ਤੇ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਇੱਕ ਗੱਲ ਦਿਮਾਗ 'ਚ ਪੈ ਗਈ। ਮੈਂ ਕਹਿੰਦਾ ਸਾਂ ਗੁਰੂ ਅਰਜਨ ਦੇਵ ਕਿਹੜਾ ਵੇਖਦੇ ਪਏ, ਮੈਨੂੰ ਨਹੀਂ ਪਤਾ। ਜਿਨ੍ਹਾਂ ਦੀ ਮਾਲਾ ਹੈ ਉਹ ਅੱਜ ਵੀ ਮੌਜੂਦ ਨੇ। ਉਹਨੇ ਉਹ ਮਾਲਾ ਉੱਥੇ ਹੀ ਲਿਆ ਕੇ ਰੱਖਤੀ ਜਿੱਥੋਂ ਚੁੱਕੀ ਸੀ। ਅਗਲੇ ਦਿਨ ਸਾਧ ਸੰਗਤ ਜੀ, ਉਸ ਸਰੀਰ ਨੇ ਜਿੰਨੀ ਇਲਾਕੇ ਦੀ ਸੰਗਤ, ਬਿਲਗੇ ਪਿੰਡ ਕਿਤੇ ਜਾਓਗੇ, ਸ਼੍ਰੋਮਣੀ ਕਮੇਟੀ ਮਹੀਨੇ ਦੇ ਮਹੀਨੇ ਮੈਂ ਦਰਸ਼ਨ ਕਰਾਉਂਦੀ ਹੈ। ਮਹਾਰਾਜ ਦੀ ਮਾਲਾ ਵੀ ਹੈ, ਕੁਝ ਹੋਰ ਵੀ ਮਹਾਰਾਜ ਦੇ ਅੰਗਾਂ ਨਾਲ ਸੁਸ਼ੋਭਿਤ ਵਸਤੂਆਂ ਨੇ। ਉਹਨਾਂ ਨੂੰ ਜਵਾਬ ਵੀ ਮਿਲ ਜਾਂਦਾ, ਜਿਹੜੇ ਕਹਿੰਦੇ ਮਾਲਾ ਰੱਖਣ ਦੀ ਲੋੜ ਨਹੀਂ, ਇਤਿਹਾਸਕ ਮਾਲਾ ਮੌਜੂਦ ਹੈ, ਮਹਾਰਾਜ ਰੱਖਦੇ ਰਹੇ। ਇਹ ਤਾਂ ਇੱਕ ਸਾਧਨ ਹੈ, ਮੰਜ਼ਿਲ ਨਹੀਂ। ਸਾਧਨ ਯਾਦ ਰਹੇ, ਸਾਧਨ ਵਰਤਣਾ ਕੋਈ ਮਾੜੀ ਗੱਲ ਨਹੀਂ, ਯਾਦ ਰਹੇ। ਅਗਲੇ ਦਿਨ ਉਸ ਪ੍ਰੇਮੀ ਨੇ ਜਿੰਨੇ ਚੋਰੀ ਕੀਤੀ ਸੀ ਮਾਲਾ, ਜਿੰਨੇ ਗੁਰਦੁਆਰੇ ਦੇ ਗੁਰੂ ਪਿਆਰੇ 200-400 ਸਰੀਰ ਹਾਜ਼ਰੀ ਭਰਦਾ ਨਾ, ਸਭ ਨੂੰ ਇਕੱਠਾ ਕਰਕੇ ਤੇ ਸਾਰਿਆਂ ਵਿੱਚ ਆਖਿਆ ਕਿ ਸੰਗਤ ਜੀ, ਮੈਂ ਰਾਤ ਇਹ ਗੁਨਾਹ ਕੀਤਾ। ਧਿਆਨ ਦੇਣਾ, ਰਾਤ ਮੈਂ ਮਾਲਾ ਚੋਰੀ ਕੀਤੀ, ਪਰ ਮੈਂ ਜਿੰਨੇ ਕਦਮ ਪੁੱਟਦਾ ਸਾਂ ਮੈਨੂੰ ਨਜ਼ਰ ਆਉਣਾ ਬੰਦ ਹੋ ਜਾਂਦਾ ਸੀ। ਮੈਂ 2-3 ਵਾਰੀ ਇੰਜ ਕੀਤਾ ਤੇ ਖੀਰ ਸਮਝ ਗਿਆ ਇਹ ਮਾਲਾ ਦਾ ਮਾਲਕ ਅਜੇ ਵੀ ਹਾਜ਼ਰ ਨਾਜ਼ਰ ਏ, ਤੇ ਮੈਂ ਲਿਆ ਕੇ ਰੱਖਤੀ ਤੇ ਸੰਗਤ ਚੋਂ ਉਹਦਾ ਇੱਕ ਸਰੀਰ ਬੋਲ ਪਿਆ, ਕਿਸੇ ਨੂੰ ਤੇ ਪਤਾ ਲੱਗਾ ਹੀ ਨਹੀਂ। ਤੈਨੂੰ ਖੁਦ ਕੀ ਦੱਸਣ ਦੀ ਲੋੜ ਸੀ ਸੰਗਤ ਨੂੰ? ਆਖੋ ਸਤਨਾਮ, ਖੁਦ ਕੀ ਲੋੜ ਸੀ? ਤੇ ਉਹਦੇ ਮਨ ਤੇ ਫਿਰ ਜਵਾਬ ਉਹਨੇ ਕੀ ਦਿੱਤਾ, ਕਹਿੰਦਾ ਇਹ ਜਿਹੜਾ ਮੈਂ ਪਾਪ ਕੀਤਾ ਸੀ ਨਾ ਮਾਲਾ ਚੋਰੀ, ਇਹ ਬੋਝ ਮੇਰਾ ਸਾਰੀ ਜ਼ਿੰਦਗੀ ਨਹੀਂ ਸੀ ਮੁੱਕਣਾ, ਇਹ ਪਾਪ ਮੇਰਾ ਸਾਰੀ ਜ਼ਿੰਦਗੀ ਨਹੀਂ ਸੀ ਧੋਤਾ ਜਾਣਾ। ਜੇ ਮੈਂ ਸੰਗਤ ਅੱਗੇ ਨੰਗਾ ਕਰਤਾ ਤੇ ਮੈਨੂੰ ਹੁਣ ਵਿਸ਼ਵਾਸ ਹੈ ਹੁਣ ਧੋਤਾ ਜਾਏਗਾ। ਇਸ ਲਈ ਸੰਗਤ ਕੋਲੋਂ, ਮਹਾਂਪੁਰਸ਼ ਕੋਲੋਂ, ਡਾਕਟਰ ਕੋਲੋਂ ਜਿਹੜਾ ਪੜਦਾ ਰੱਖਦਾ ਤੇ ਉਹ ਪਿਆਰਿਓ ਆਪਣੀ ਬਿਮਾਰੀ ਦਾ ਕਦੀ ਇਲਾਜ ਨਹੀਂ ਕਰਾ ਸਕਦਾ, ਇਲਾਜ ਨਹੀਂ ਕਰਾ ਸਕਦਾ। ਮਹਾਂਪੁਰਸ਼ ਸਭ ਜਾਣਦੇ ਨੇ ਕੌਣ ਕਿੰਨੇ ਪਾਣੀ 'ਚ, ਉਹਨਾਂ ਨੂੰ ਹੁਕਮ ਨਹੀਂ ਹੁੰਦਾ ਉੱਤੋਂ ਬੋਲਣ ਦਾ। ਜਗਿਆਸੂ ਨੂੰ ਪੜਦਾ ਨਹੀਂ ਰੱਖਣਾ ਚਾਹੀਦਾ। ਡਾਕਟਰ ਕੋਲੋਂ ਵੀ ਬਿਮਾਰੀ ਦਾ ਪੜਦਾ ਰੱਖੋਗੇ ਤੇ ਉਹ ਕੀ ਇਲਾਜ ਕਰੂਗਾ? ਇਹ ਮੇਰੇ ਨਾਲ ਗੁੱਸਾ ਹੋ ਜਾਂਦਾ, ਕਹਿੰਦਾ ਤੁਸੀਂ ਕਿਉਂ ਕਹਿ ਦਿੰਦੇ ਹੋ 9 ਪੜਿਆ? ਮੈਂ ਕਿਹਾ ਮੈਂ ਫਿਰ ਇਹ ਕਹਿ ਦਿੰਦਾ, ਮੈਂ ਤੇ ਮੇਰੀ ਜਨਾਨੀ ਦੋਵੇਂ ਰਲ ਕੇ 18 ਪੜੇ ਹਾਂ। ਹੈਂਜੀ, ਇਹ ਕਹਿ ਦਿੰਦੇ ਆ ਕਈ ਜਗ੍ਹਾ, ਮੈਂ ਇਹ ਵੀ ਕਹਿ ਦੇਣਾ ਅਸੀਂ ਦੋਵੇਂ ਰਲ ਕੇ 18 ਪੜੇ, ਇੱਕੋ ਜਿਹੀ ਆ। ਉਹ ਵੀ 9 ਤੱਕ ਪਹੁੰਚੀ, ਮੈਂ ਵੀ 9 ਤੱਕ। ਕਹਿੰਦਾ ਇਹ ਕਹਿ ਦਿਆ ਕਰੋ, ਇਹ 18 ਲਵਜ ਵੱਡਾ ਜਿਹਾ ਆਉਂਦਾ। ਗੁਰੂ ਪਿਆਰਿਓ, ਬਾਬੇ ਦੀ ਗੋਦ 'ਚ ਬੈਠੇ ਹੋਈਦਾ, ਨੌਜਵਾਨ ਪੀੜ੍ਹੀ, ਕਈ ਨਵੀਂ ਪੀੜ੍ਹੀ ਕਹਿੰਦੀ ਹੈ ਸਾਨੂੰ ਕਿਤੇ ਬੋਰ ਨਾ ਕਰ ਦੇਣਾ, ਮਾੜਾ ਜਿਹਾ ਸਾ ਦੇਈਦਾ ਤਾਂ ਕਰਕੇ ਵੀ ਬੋਰ ਨਾ ਹੋ ਜਾਓ। ਇੱਕ ਦਿਨ ਮੈਂ ਬਾਬਾ ਜੀ ਨੂੰ ਕਹਿਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਮੈਂ ਕਿਹਾ ਸੱਚੇ ਪਾਤਸ਼ਾਹ, ਜੇ ਮੈਨੂੰ ਕਿਸੇ ਕੱਟੜ ਬੰਦੇ ਨੇ ਸਵਾਲ ਕਰਤਾ ਵੀ ਤੁਸੀਂ ਸਾਂਦੇ ਵਿੱਚ ਹਸਾ ਕੇ ਦਿੰਦੇ ਹੋ, ਮੈਂ ਕੀ ਜਵਾਬ ਦਿਆਂਗਾ? ਤੇ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਸਾਹਮਣੇ ਆ ਗਈ ਉਸਲੇ ਹਸੰਦਿਆਂ ਖੇਲੰਦਿਆਂ ਬਹਿ ਕੇ ਕਈ ਵਾਰੀ ਐਸਾ ਸਮਾਂ ਆਪੇ ਬਣ ਜਾਂਦਾ। ਹੋਰ ਵੀ ਪੰਕਤੀਆਂ, ਹੱਸ ਬੋਲੇ ਭਗਵਾਨ ਜੀ, ਭਾਈ ਗੁਰਦਾਸ ਜੀ ਦੀ ਵਾਰ, ਹੱਸ ਬੋਲੇ ਭਗਵਾਨ ਜੀ, ਹੱਸਿਆ ਕਿ ਨਹੀਂ ਆਖੋ ਸਤਨਾਮ। ਸਾਧ ਸੰਗਤ ਜੀ, ਮੈਨੂੰ ਬਾਬਾ ਜੀ ਕਹਿਣ ਲੱਗੇ, ਬਾਬਾ ਗੁੰਦਨ ਸਿੰਘ ਜੀ, ਕਿ ਫਾਈਲ ਫਲਾਣੇ ਦਫ਼ਤਰ ਰੁਕੀ ਤੇ ਤੂੰ ਉੱਥੇ ਮਿਲ ਅਫਸਰਾਂ ਨੂੰ ਤੇ ਗਾਂ। ਮੈਂ ਕਿਹਾ ਬਾਬਾ ਜੀ ਮੈਂ ਪੜਿਆ ਨਹੀਂ ਬਹੁਤਾ, ਧਿਆਨ ਦੇਣਾ। ਉਸ ਵੇਲੇ ਉਹਨਾਂ ਜਿਹੜਾ ਜਵਾਬ ਦਿੱਤਾ ਮੈਨੂੰ ਕੁਝ ਮਿਲਿਆ। ਮੈਂ ਕਿਹਾ ਜੀ ਕਿਸੇ ਪੜ੍ਹੇ ਲਿਖੇ ਦੀ ਡਿਊਟੀ ਲਾਓ, ਮੈਂ ਪੜ੍ਹਿਆ ਲਿਖਿਆ ਨਹੀਂ। ਮੈਨੂੰ ਕਹਿਣ ਲੱਗੇ ਇੱਕ ਕੰਮ ਕਰੀ ਜੀ ਪਾਤਸ਼ਾਹ, ਕਹਿੰਦੇ ਜਿੱਦਨ ਜਾਣਾ ਹੋਇਆ ਨਾ ਤੇ ਗੁਰੂ ਰਾਮਦਾਸ ਦੇ ਦਰ ਤੇ ਜਾ ਕੇ ਇੱਕ ਪਾਠ ਜਪਜੀ ਸਾਹਿਬ ਦਾ ਕਰਕੇ, ਕੜਾ ਪ੍ਰਸ਼ਾਦੀ ਦੇਖ ਕਰਾ ਕੇ, ਅਰਦਾਸ ਕਰਕੇ ਜਾਈ, ਫਿਰ ਤੂੰ ਕੱਲਾ ਨਹੀਂ ਜਾਏਗਾ, ਗੁਰੂ ਰਾਮਦਾਸ ਆਪੇ ਤੇਰੇ ਨਾਲ ਜਾਣਗੇ। ਮੈਂ ਤਾਂ ਬਚਨ ਸੁਣਾਇਆ ਕਿ ਜਦੋਂ ਤੁਸੀਂ ਹਰ ਕੰਮ ਵਿੱਚ ਗੁਰਬਾਣੀ ਦਾ ਓਟ ਆਸਰਾ ਲੈ ਕੇ ਚੱਲੋਗੇ ਤੇ ਗੁਰੂ ਨਾਲ ਚੱਲਦਾ ਹੈ, ਨਾਲ ਚੱਲਦਾ ਹੈ। ਅੰਮ੍ਰਿਤਸਰ ਨਾ ਜੀ, ਤਰਨ ਤਾਰਨ ਏ 20 ਕਿਲੋਮੀਟਰ, ਅੱਧੇ ਘੰਟੇ ਦਾ ਰਾਹ ਹੁੰਦਾ ਸਕੂਟਰ ਤੇ। ਮੈਨੂੰ ਯਾਦ ਏ ਅੰਮ੍ਰਿਤਸਰੋਂ ਬੜੇ ਲੋਕ ਮਾਲ ਵੇਚਣ ਲਈ ਜਾਂਦੇ ਨੇ ਤਰਨ ਤਾਰਨ, ਕੋਈ ਕੋਈ ਸਮਾਨ, ਕੋਈ ਕੋਈ ਸਮਾਨ ਬੜਾ ਵੱਡਾ ਅੱਡਾ ਹੋਵੇ ਤੇ ਇੱਕ ਵਸਤੂ ਸੀ, 7 ਬੰਦੇ ਅੰਮ੍ਰਿਤਸਰ ਤੋਂ ਜਾਂਦੇ ਸੀ ਉਹਨੂੰ ਵੇਚਣ ਲਈ ਤਰਨ ਤਾਰਨ, ਤੇ 6 ਨੂੰ ਕਦੀ ਆਰਡਰ ਮਿਲਣਾ, ਕਦੀ ਨਾ ਮਿਲਣਾ, ਕਦੀ ਗੱਲ ਬਣਨੀ, ਕਦੀ ਨਾ ਬਣਨੀ। ਉਹ ਜਿਹੜਾ 7 ਸੀ ਨਾ, ਉਹਨੇ ਹਰ ਵਾਰੀ ਉਗਰਾਹੀ ਵੀ ਲੈ ਕੇ ਆਣੀ, ਆਰਡਰ ਵੀ ਲੈ ਕੇ ਆਣਾ। ਇੱਕ ਦਿਨ 6 ਦੇ 6 ਸਾਡੇ ਦਾਇਰੇ ਚ ਕੰਮ ਸੀ, ਮੈਨੂੰ ਕਹਿੰਦੇ ਭਾਜੀ ਸਮਝ ਨਹੀਂ ਲੱਗਦੀ, ਸਾਨੂੰ ਤੇ ਕਈ ਵਾਰੀ ਫੇਰਾ ਪੈ ਜਾਂਦਾ, ਆਰਡਰ ਨਹੀਂ ਮਿਲਦਾ, ਕਦੀ ਗੁਰਾਈ ਨਹੀਂ ਮਿਲਦੀ। ਇਹ ਕਦੀ ਖਾਲੀ ਨਹੀਂ ਗਿਆ, ਇਹਨੂੰ ਗੁਰਾਈ ਵੀ ਮਿਲ ਜਾਂਦੀ, ਆਰਡਰ ਵੀ। ਮੈਂ ਕਿਹਾ ਆਪਾਂ ਪੁੱਛ ਲੈਂਦੇ ਹਾਂ। ਉਹ ਸੱਜਣ ਨੂੰ ਦਾਸ ਨੇ ਭਾ ਲਿਆ, ਮੈਂ ਕਿਹਾ ਵੀ ਉਗਰਾਈ ਤੂੰ ਵੀ ਲੈਣ ਜਾਂਦੇ, ਇਹ ਵੀ ਜਾਂਦੇ ਆ, ਇਹ ਕਦੀ ਖਾਲੀ ਆਉਂਦੇ, ਕਦੀ ਆਰਡਰ ਨਹੀਂ, ਕਦੀ ਉਗਰਾਈ ਨਹੀਂ, ਤੇਰੇ ਤੇ ਕਿਰਪਾ, ਦੱਸ ਕੀ ਘੁੰਡੀ ਹੈ, ਧਿਆਨ ਦੇਣਾ ਜੀ। ਕਹਿਣ ਲੱਗਾ ਜਦੋਂ ਮੈਂ ਚਾਟੀ ਮਿੰਟ ਗੇਟ ਤੋਂ ਤਰਨ ਤਾਰਨ ਨੂੰ ਸਕੂਟਰ ਪਾਉਣਾ ਵਾ ਨਾ, ਅੱਧੇ ਘੰਟੇ ਦਾ ਰਾਹ ਹੈ। ਕਹਿੰਦਾ ਗੁਰੂ ਦੀ ਕਿਰਪਾ ਨਾਲ ਸੁਖਮਨੀ ਸਾਹਿਬ ਸ਼ੁਰੂ ਹੋ ਜਾਂਦੀ, ਆਖੋ ਸਤਨਾਮ। ਉਹ ਸੁਖਮਨੀ ਸਾਹਿਬ ਸ਼ੁਰੂ ਹੋ ਜਾਂਦੀ ਜੀ, ਕਰਦਾ ਜਾਂਦਾ ਸਕੂਟਰ ਤੇ, ਕਰਦਾ ਜਾਂਦਾ। ਹੁਣ ਤੁਸੀਂ ਆਪੇ ਪੜ੍ਹੇ ਲਿਖੇ ਸਮਝ ਲਓ, ਜਿਹਦੀ ਸੁਖਮਨੀ ਸਾਹਿਬ ਸ਼ੁਰੂ ਕਰਤੀ ਉਹਦੇ ਜਾਣ ਤੋਂ ਪਹਿਲਾਂ ਹੀ ਪਾਲਟੀ ਦੇ ਹਿਰਦੇ ਤੇ ਬਹਿ ਜਾਂਦਾ ਕੋਈ ਤੇ ਆਪੇ ਵਿਧ ਬਣਨੀ ਸ਼ੁਰੂ ਹੋ ਜਾਂਦੀ ਆਖੋ ਸਤਨਾਮ ਉਹ ਖਾਲਸਾ ਜੀ ਐਸਾ 400 ਸਾਲਾ ਸ਼ਤਾਬਦੀ ਚ ਗੁਰਬਾਣੀ ਦੇ ਰੰਗ ਚ ਆਪਣੇ ਆਪ ਨੂੰ ਰੰਗੋ ਕਿ ਨਿੱਕੇ ਤੋਂ ਵੱਡੇ ਕੰਮ ਤੱਕ ਸਾਡੇ ਹਰ ਕੰਮ ਚ ਗੁਰਬਾਣੀ ਦਾ ਵਾਸਾ ਹੋ ਜੇ 15-20 ਮਿੰਟ ਹੋਰ ਇਸੇ ਤਰ੍ਹਾਂ ਪਿਆਰ ਦਾ ਸਬੂਤ ਬਖਸ਼ਣਾ ਪੜੋ ਪਿਆਰ ਦੇ ਨਾਲ ਜੀ ਵਿੱਚ ਬਾਣੀ ਅੰਮ੍ਰਿਤ ਸਾਲਾ ਮਨਾ ਰਹੇ ਹੋ ਬਾਣੀ ਇੰਨ ਕੰਮ ਸਵਾਰਦੀ ਏ ਬਾਣੀ ਚ ਅੰਮ੍ਰਿਤ ਨੇ ਇਹ ਸਮੁੱਚੀ ਸੰਗਤ ਨੂੰ ਬੇਨਤੀ ਆਪਣੇ ਘਰਾਂ ਦੀ ਵਾਈਬ੍ਰੇਸ਼ਨ 5 ਮਿੰਟ ਲਈ ਚੈੱਕ ਕਰੋ ਔਰ ਹੱਥ ਜੋੜ ਕੇ ਬੇਨਤੀ ਏ ਕਿ 400 ਸਾਲਾ ਸ਼ਤਾਬਦੀ ਇਹੋ ਜਿਹੀ ਮਨਾਓ ਕਿ ਸਾਡੇ ਘਰਾਂ ਦੀ ਵਾਈਬ੍ਰੇਸ਼ਨ ਨਾਮ ਤੇ ਬਾਣੀ ਵਾਲੀ ਬਣ ਜਾਵੇ ਵਾਈਬ੍ਰੇਸ਼ਨ ਅਸਰ ਕਰਦੀ ਏ ਯਾਦ ਹੈ ਇਹਨੂੰ ਤੁਸੀਂ ਵੀ ਮੰਨੋਗੇ ਕਿ ਸੰਗਤ ਚ ਬੈਠਿਆਂ ਕਈ ਵਾਰੀ ਇਹੋ ਜਿਹੀ ਗੱਲ ਬੰਦਾ ਸੁਣਦਾ ਕਿ ਮਨ ਚ ਫੈਸਲਾ ਕਰ ਲੈਂਦਾ ਅੱਜ ਤੋਂ ਇੰਨੇ ਵਜੇ ਉੱਠਣਾ ਇਹ ਕੰਮ ਕਰਨਾ ਪਰ ਜਦੋਂ ਬਾਹਰਲੀ ਦੁਨੀਆਂ ਜਾਂਦਾ ਤੇ ਫਿਰ ਕਈ ਵਾਰੀ ਦੂਸਰੀ ਵਾਈਬ੍ਰੇਸ਼ਨ ਉਸ ਖਿਆਲ ਨੂੰ ਖਤਮ ਕਰ ਦਿੰਦੀ ਕਿੱਥੇ ਵਾਈਬ੍ਰੇਸ਼ਨ ਬਣੀ ਹੁੰਦੀ ਨਾਂ ਵਾਲੀ ਦੋ ਤਿੰਨ ਮਿੰਟ ਲਈ ਘਰਾਂ ਦੀ ਵਾਈਬ੍ਰੇਸ਼ਨ ਚੈੱਕ ਕਰੋ ਬੀਬੀਓ ਭੈਣੋ ਵੀਰੋ ਹਰ ਘਰ ਵਿੱਚ ਮੇਰਾ ਖਿਆਲ ਟੈਲੀਵਿਜ਼ਨ ਹੈਗਾ ਹੁਣ ਕਰੋ ਚੈੱਕ ਕਿ ਟੈਲੀਵਿਜ਼ਨ ਤੋਂ ਜੇ ਦੂਜੇ ਪ੍ਰੋਗਰਾਮ ਲੱਗਦੇ ਨੇ ਤੇ ਤੁਹਾਡੇ ਕਮਰੇ ਦੀ ਵਾਈਬ੍ਰੇਸ਼ਨ ਰੰਗਾਂ ਤਮਾਸ਼ਿਆਂ ਲਈ ਬਣਦੀ ਤੇ ਜੇ ਟੀਵੀ ਤੋਂ ਪ੍ਰੋਗਰਾਮ ਲੱਗਦੇ ਨੇ ਬਾਣੀ ਦੇ ਮਹਾਂਪੁਰਸ਼ਾਂ ਦੇ ਬਚਨ ਹਰਿਮੰਦਰ ਸਾਹਿਬ ਦਾ ਕੀਰਤਨ ਤੇ ਕਮਰੇ ਦੀ ਵਾਈਬ੍ਰੇਸ਼ਨ ਨਾਮ ਬਾਣੀ ਵਾਲੀ ਬਣੇਗੀ ਇਹ ਬਾਣੀ ਚ ਅੰਮ੍ਰਿਤ ਨੇ ਤੇ ਘਰਾਂ ਚ ਇਸ ਬਾਣੀ ਨਾਮ ਦੀ ਵਾਈਬ੍ਰੇਸ਼ਨ ਪੈਦਾ ਕਰੋ ਤੁਹਾਡੇ ਬੱਚੇ ਫਿਰ ਕਹੇ ਵੀ ਲੱਗਣਗੇ ਮਤ ਵੀ ਠੀਕ ਰਹੇਗੀ ਇਸ ਲਈ ਜਿੰਨੇ ਭਾਈ ਬੈਠੇ ਹੋ ਸਾਰੇ ਆਪਣੀ ਕਾਰਾਂ ਦੀ ਵਾਈਬ੍ਰੇਸ਼ਨ ਚੈੱਕ ਕਰੋ ਜਰਾ ਦੋ ਮਿੰਟ ਲਈ ਆਖੋ ਸਤਨਾਮ ਕਿਹਦੀ ਕਾਰਾਂ ਚ ਗਾਣਿਆਂ ਦੀਆਂ ਟੇਪਾਂ ਤੇ ਕਿਹਦੀ ਚ ਸ਼ਬਦਾਂ ਦੀਆਂ ਟੇਪਾਂ ਤੇ ਕਿਹਦੀ ਕਾਰ ਚ ਦੋਵੇਂ ਹੀ ਕੰਮ ਹੁੰਦੇ ਆਖੋ ਸਤਨਾਮ ਇੱਥੋਂ ਚੱਲੇ ਹੋ ਆਲਮਗੀਰ ਜਾਣਾ ਇੱਥੋਂ ਚੱਲੇ ਹੋ ਅੰਮ੍ਰਿਤਸਰ ਜਾਣਾ ਗੁਰੂ ਰਾਮਦਾਸ ਦੇ ਧਰਤੇ ਇੱਥੋਂ ਚੱਲੇ ਹੋ ਕਿਧਰੇ ਵੀ ਜਗ੍ਹਾ ਦੋ ਘੰਟੇ ਘੰਟੇ ਲਈ ਕਾਰ ਚ ਜੇ ਗਾਣਿਆਂ ਦੀਆਂ ਟੇਪਾਂ ਚੱਲ ਰਹੀਆਂ ਨੇ ਤੇ ਸਾਰੀ ਵਾਈਬ੍ਰੇਸ਼ਨ ਤੁਹਾਡੀ ਦੂਸਰੀ ਬਣੇਗੀ ਜੇ ਸ਼ਬਦਾਂ ਦੀਆਂ ਟੇਪਾਂ ਕਾਰ ਚ ਚੱਲ ਰਹੀਆਂ ਤੇ ਵਾਈਬ੍ਰੇਸ਼ਨ ਨਾਮ ਵਾਲੀ ਬਣੇਗੀ ਤੁਹਾਡੀ ਉਹ ਗੁਰੂ ਪਿਆਰਿਓ ਸਫ਼ਰ ਵੀ ਧਾਰਮਿਕ ਯਾਤਰਾ ਬਣ ਜਾਏਗੀ ਕਰੋ ਚੈੱਕ ਸਾਰੀਆਂ ਬੀਬੀਆਂ ਆਪਣੇ ਘਰਾਂ ਦੀਆਂ ਅਲਮਾਰੀਆਂ ਚ ਨਿਗਾਹ ਲੈ ਜਾਓ ਪਲੰਗਾਂ ਦੀਆਂ ਬਾਹੀਆਂ ਚ ਨਿਗਾਹ ਲੈ ਜਾਓ ਮੈਨੂੰ ਪਤਾ ਇੱਥੇ ਚੀਜ਼ਾਂ ਪਈਆਂ ਹੁੰਦੀਆਂ ਪਾਓ ਝਾਤੀ ਨਾਵਲ ਵੀ ਪਏ ਆ ਕਿ ਗੱਜ ਕੇ ਹੱਕੋ ਸਤਨਾਮ ਦੂਜੀਆਂ ਵੀ ਕਿਤਾਬਾਂ ਪਈਆਂ ਕਿ ਉਹ ਕਿਤਾਬਾਂ ਪਈਆਂ ਜਿਨ੍ਹਾਂ ਦੇ ਵਿੱਚ ਨਾਮ ਚੇਤੇ ਆਉਂਦਾ ਪਾਓ ਝਾਤੀ ਤੁਸੀਂ ਕੋਈ ਨਾਵਲ ਗੰਦਾ ਪੜ੍ਹ ਲਓ ਅੰਦਰ ਦੀ ਵਾਈਬ੍ਰੇਸ਼ਨ ਦੂਜੀ ਸ਼ੁਰੂ ਹੋ ਜਾਏਗੀ ਕਿਸੇ ਸਤਪੁਰਸ਼ ਨਾਮ ਕਮਾਈ ਵਾਲੇ ਦਾ ਸਾਖੀਆਂ ਇਤਿਹਾਸ ਪੜ੍ਹ ਲਓ ਤੇ ਦਿਲ ਕਰੇਗਾ ਮੈਂ ਵੀ ਜਪਾਂ ਵਾਈਬ੍ਰੇਸ਼ਨ ਚੇਂਜ ਕਰੋ ਚੈੱਕ ਕਰੋ ਇਹਦਾ ਬੜਾ ਅਸਰ ਹੈ ਦੁਆਪਰ ਵਿੱਚ ਪਾਂਡਵਾਂ ਦਾ ਯੁੱਧ ਹੋਇਆ ਛੋਟੀ ਗੱਲ ਕਰਦਾ ਭੀਸ਼ਮ ਪਿਤਾਮਾ ਨੂੰ ਇਤਿਹਾਸਕਾਰਾਂ ਨੇ ਇੰਜ ਲਿਖਿਆ ਕਿ ਇੰਨੇ ਕੁ ਤੀਰ ਵੱਜ ਗਏ ਸੀ ਕਿ ਇਤਿਹਾਸਕਾਰਾਂ ਨੇ ਲਿਖਿਆ ਕਿ ਤੀਰਾਂ ਦੀ ਸੇਜ ਤੇ ਜਿਵੇਂ ਨਾ ਬੰਦਾ ਵਿਛਿਆ ਹੁੰਦਾ ਤੀਰ ਹੀ ਤੀਰ ਭੀਸ਼ਮ ਪਿਤਾਮਾ ਤੇ ਪਾਂਡਵ ਭੀਸ਼ਮ ਪਿਤਾਮਾ ਦੇ ਇੰਨੇ ਕੁ ਤੀਰ ਵੱਜੇ ਨੇ ਕਿ ਤੀਰਾਂ ਦੀ ਸੇਜ ਤੇ ਜਿਵੇਂ ਲੰਮਾ ਪਿਆ ਵਿਛਿਆ ਪਿਆ ਮਾਰੇ ਵੀ ਆਪ ਨੇ ਤੇ ਵੇਖਿਆ ਕਿ ਭੀਸ਼ਮ ਪਿਤਾਮਾ ਅਖੀਰਲੇ ਸਵਾਸਾਂ ਤੇ ਹੈ ਤੇ ਪੈਰਾਂ ਵਾਲੇ ਬੰਨੇ ਖਲੋ ਕੇ ਕਹਿੰਦੇ ਹੈ ਕਹਿੰਦੇ ਭੀਸ਼ਮ ਪਿਤਾਮਾ ਉਹ ਲੜਾਈ ਸੱਚ ਤੇ ਝੂਠ ਦੀ ਸੀ ਉਹ ਲੜਾਈ ਪਾਪ ਦੇ ਪੁੰਨ ਦੀ ਸੀ ਉਂਝ ਤੁਹਾਡੇ ਨਾਲ ਕੋਈ ਵੈਰ ਨਹੀਂ ਇਹ ਭੀਸ਼ਮ ਪਿਤਾਮਾ ਇੰਜ ਲੱਗਦਾ ਤੁਹਾਡਾ ਅਖੀਰਲਾ ਵੇਲਾ ਤੇ ਕੋਈ ਗਿਆਨ ਦੇ ਜਾਓ ਆਖੋ ਸਤਨਾਮ ਜਰਾ ਧਿਆਨ ਦੇਣਾ ਇਹ ਜਿਹੜਾ ਸਨਾਤਨ ਧਰਮ ਹੈ ਇਹਦੀ ਮਰਿਆਦਾ ਰਿਸ਼ੀਆਂ ਮੁਨੀਆਂ ਨੇ ਬਣਾਈ ਹੈ ਤੇ ਬੜੀ ਪਿਆਰੀ ਬਣਾਈ ਹੈ। ਤੁਹਾਨੂੰ ਪਤਾ ਰਾਮ ਜੀ ਨੇ ਤੀਰ ਮਾਰਿਆ ਰਾਵਣ ਨੂੰ, ਰਾਵਣ ਖੀਰਲੇ ਪਲਾਂ ਤੇ ਹੈ ਤੇ ਰਾਮ ਜੀ ਨੇ ਕੀ ਆਖਿਆ ਸੀ, ਲਛਮਣ ਜਾ ਕੋਈ ਗਿਆਨ ਲੈ ਰਾਵਣ ਕੋਲ, ਤੇ ਲਛਮਣ ਜੀ ਗਿਆਨ ਲੈਣ ਲਈ ਜਦੋਂ ਰਾਵਣ ਕੋਲ ਗਏ ਤੇ ਸਿਰ ਵਾਲੇ ਬੰਨੇ ਖਲੋ ਕੇ ਕਹਿੰਦੇ ਕੋਈ ਗਿਆਨ ਦਿਓ, ਤੇ ਰਾਮ ਜੀ ਆਵਾਜ਼ ਦਿੰਦੇ ਆ ਲਛਮਣ ਜਿਹਦੇ ਕੋਲ ਗਿਆਨ ਲੈਣਾ ਹੋਵੇ ਉਹਦੇ ਸਿਰ ਵਾਲੇ ਬੰਨੇ ਨਹੀਂ ਖਲੋਈਦਾ, ਪੈਰਾਂ ਵਾਲੇ ਬੰਨੇ ਖਲੋਈਦਾ। ਗੁਣ ਲਿਆ ਕਰੋ ਹਰ ਜਗ੍ਹਾ ਤੋਂ, ਗੁਣ ਲੈਣੇ ਬਣਨਾ ਪਿਓ ਉਹਦੇ। ਇਹ ਪਾਂਡਵ ਭੀਸ਼ਮ ਪਿਤਾਮਾ ਦੇ ਪੈਰਾਂ ਵਾਲੇ ਬੰਨੇ ਖਲੋ ਕੇ ਤੇ ਕਹਿੰਦੇ ਵੀ ਉਂਜ ਵੈਰ ਕੋਈ ਨਹੀਂ, ਕੋਈ ਗਿਆਨ ਦਿਓ ਸੰਗਤ ਧਿਆਨ ਦੇਣਾ। ਤੇ ਭੀਸ਼ਮ ਪਿਤਾਮਾ ਕਹਿੰਦੇ ਫਿਰ ਮੇਰਾ ਗਿਆਨ ਇਹ ਅਖੀਰਲੇ ਵੇਲੇ ਪਾਂਡਵੋ ਕਿ ਕੋਈ ਕੰਮ ਅੱਖਾਂ ਨਾਲ ਵੇਖੋ ਨਾ ਬੁਰਾ ਹੋ ਰਿਹਾ ਤੇ ਉਹਦੇ ਲਈ ਆਵਾਜ਼ ਜ਼ਰੂਰ ਉਠਾਓ, ਧਿਆਨ ਦੇਣਾ। ਕੋਈ ਕੰਮ ਵੇਖੋ ਨਾ ਬੁਰਾ ਹੋ ਰਿਹਾ, ਆਵਾਜ਼ ਜ਼ਰੂਰ ਉਠਾਓ। ਤੇ ਨਾਲ ਹੀ ਦ੍ਰੋਪਦੀ ਬੋਲ ਪਈ, ਕਹਿੰਦੀ ਭੀਸ਼ਮ ਪਿਤਾਮਾ ਤੁਹਾਨੂੰ ਇਹ ਉਪਦੇਸ਼ ਦੇਣ ਦਾ ਕੋਈ ਹੱਕ ਨਹੀਂ, ਜਦੋਂ ਭਰੀ ਸਭਾ ਵਿੱਚ ਮੇਰੀ ਪੱਤ ਜਿਹੜੀ ਹੈ ਉਹਨੂੰ ਤਮਾਸ਼ਾ ਬਣਾਇਆ ਜਾ ਰਿਹਾ ਸੀ ਤੇ ਤੁਸੀਂ ਵੀ ਵਿੱਚ ਸੀ, ਤੁਸੀਂ ਆਵਾਜ਼ ਕਿਉਂ ਨਹੀਂ ਉਠਾਈ? ਗੱਜ ਕੇ ਆਖੋ ਸਤਨਾਮ। ਭੀਸ਼ਮ ਪਿਤਾਮਾ ਉਪਦੇਸ਼ ਦਿੰਦਾ ਆਵਾਜ਼ ਜ਼ਰੂਰ ਉਠਾਓ, ਬੁਰਿਆਈ ਲਈ। ਤੇ ਦ੍ਰੋਪਦੀ ਵਿੱਚੋਂ ਬੋਲਦੀ ਹੈ ਕਿ ਤੁਹਾਨੂੰ ਉਪਦੇਸ਼ ਦੇਣ ਦਾ ਹੱਕ ਕੋਈ ਨਹੀਂ, ਜਦੋਂ ਭਰੀ ਸਭਾ ਵਿੱਚ ਮੇਰੀ ਪੱਤ ਨੂੰ ਖਤਰਾ ਹੋਇਆ, ਬਸਤਰ ਉਚਾਰੇ ਜਾ ਰਹੇ ਸੀ, ਤੁਸੀਂ ਵੀ ਬੈਠੇ ਸੀ, ਆਵਾਜ਼ ਕਿਉਂ ਨਹੀਂ ਉਠਾਈ? ਇਸ ਲਈ ਤੁਹਾਨੂੰ ਉਪਦੇਸ਼ ਦੇਣ ਦਾ ਹੱਕ ਕੋਈ ਨਹੀਂ ਜਿਹਦੇ ਤੇ ਤੁਸੀਂ ਆਪ ਨਹੀਂ ਚੱਲੇ, ਤੁਸੀਂ ਕਿਉਂ ਨਹੀਂ ਆਵਾਜ਼ ਉਠਾਈ? ਉਹ ਸੰਗਤ ਧਿਆਨ ਦੇਣਾ ਜਿਹੜਾ ਜਵਾਬ ਦਿੱਤਾ ਭੀਸ਼ਮ ਪਿਤਾਮਾ, ਬੜੀ ਪਿਆਰ ਵਾਲੀ ਬਾਤ ਪਕੜਨ ਵਾਲੀ। ਭੀਸ਼ਮ ਪਿਤਾਮਾ ਵੱਜੇ ਹੋਏ ਤੀਰਾਂ ਵਿੱਚ ਕਹਿੰਦੇ ਉਹ ਬੱਚੀਏ ਜਿਹੜੀ ਗੱਲ ਕਹੀ ਉਹਦਾ ਜਵਾਬ ਸੁਣ ਲੈ। ਮੈਂ ਆਖਿਆ ਬੁਰਿਆਈ ਅੱਖਾਂ ਨਾਲ ਵੇਖੋ ਆਵਾਜ਼ ਜ਼ਰੂਰ ਉਠਾਓ, ਤੇ ਤੂੰ ਕਿਹਾ ਕਿ ਜਦੋਂ ਭਰੀ ਸਭਾ 'ਚ ਮੇਰੀ ਪੱਤ ਨੂੰ ਖਤਰਾ ਬਸਤਰ ਉਤਾਰੇ ਜਾ ਰਹੇ, ਮੈਂ ਕਿਉਂ ਨਹੀਂ ਆਵਾਜ਼ ਉਠਾਈ ਬੱਚੀਏ? ਉਦੋਂ ਮੈਂ ਆਵਾਜ਼ ਤਾਂ ਨਹੀਂ ਉਠਾ ਸਕਿਆ ਕਿ ਦੁਰਯੋਧਨ ਦਾ ਅੰਨ ਖਾ ਕੇ ਮੇਰੀ ਵਾਈਬ੍ਰੇਸ਼ਨ ਵੀ ਦੂਜੀ ਬਣੀ ਹੋਈ ਸੀ, ਧਿਆਨ। ਦੁਰਯੋਧਨ ਦਾ ਅੰਨ ਖਾ ਕੇ ਉਹਦੇ ਆਲੇ ਦੁਆਲੇ ਰਹਿ ਕੇ ਮੇਰੀ ਸੰਸਕਾਰ ਵਾਈਬ੍ਰੇਸ਼ਨ ਵੀ ਦੂਸਰੀ ਬਣੀ ਸੀ, ਪਰ ਅੱਜ ਮੈਂ ਉਪਦੇਸ਼ ਦੇਣ ਦਾ ਹੱਕ ਰੱਖਦਾ, ਕਿਉਂ? ਅੱਜ ਮੈਨੂੰ ਤੀਰ ਵੱਜੇ ਨੇ ਨਾਮ ਜਪਣ ਵਾਲਿਆਂ ਦੇ, ਨਾਮ ਜਪਣ ਵਾਲਿਆਂ ਦੇ ਤੀਰ ਵੱਜ ਕੇ ਮੇਰੀ ਵਾਈਬ੍ਰੇਸ਼ਨ ਵੀ ਨਾਮ ਵਾਲੀ ਬਣੀ ਹੋਈ ਹੈ। ਗੱਜ ਕੇ ਆਖੋ ਸਤਨਾਮ।